ਧੰਨਵਾਖੇ ਗੁਰੂ ਸਾਹਿਬ ਜੀਓ, ਡੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਨਮਾਨਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ, ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਜੋ ਹਰ ਸਾਲ ਗੁਰਮਤਿ ਸਮਾਗਮ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਯੋਜਿਤ ਕਰਦੇ ਨੇ, ਇਸ ਸਾਲ ਦਾ ਇਹ ਗੁਰਮਤਿ ਸਮਾਗਮ 300 ਸਾਲ ਸਿੱਖੀ ਸਰੂਪ ਦੇ ਨਾਲ ਇਸ ਨੂੰ ਸਮਰਪਿਤ ਹੈ। ਆਓ ਸੀਮਤ ਜੈ ਸਮੇਂ ਵਿੱਚ ਰਹਿ ਕੇ ਕੁਛ ਮਿੰਟ ਆਪ ਜੀ ਦੀ ਸੇਵਾ ਕਰ ਸਕਾਂ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਭਾਈ ਸਾਹਿਬ ਜੀ ਖੂਣਾ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਕੇਵਲ ਕੁਛ ਦਿਨਾਂ ਦਾ ਸਮਾਗਮ ਪ੍ਰੋਗਰਾਮ ਸੀਮਿਤ ਨਹੀਂ ਰੱਖਿਆ। ਸਭ ਤੋਂ ਪਹਿਲਾਂ ਆਇਆ 300 ਸਾਲ ਗੁਰਬਾਣੀ ਕੰਠ ਦੇ ਨਾਲ, ਫਿਰ ਅਸੀਂ ਸੁਣਦੇ ਰਹੇ ਕਿ 300 ਸਾਲ ਗੁਰਬਾਣੀ ਲਿਖਣ ਦੇ ਨਾਲ, ਫਿਰ ਅੱਜ 300 ਸਾਲ ਸਿੱਖੀ ਸਰੂਪ ਦੇ ਨਾਲ। ਸਿਰਫ ਇਹਨਾਂ ਤਿੰਨਾਂ ਸਮਾਗਮਾਂ ਦੇ ਸੰਬੰਧ ਵਿੱਚ ਹੀ ਇੱਕ ਅਰਜ਼ ਕਰਨੀ ਚਾਹੁੰਦਾ ਮੈਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਹਜ਼ੂਰ ਨੇ ਬਾਹਰਮੁਖੀ ਜਿਤਨੇ ਵੀ ਧਰਮ ਦੇ ਚਿੰਨ੍ਹ ਸਨ, ਬੇਨਤੀ ਸਮਝਿਓ, ਜੋ ਕੇਵਲ ਕਰਮ ਕਾਂਡ ਦਾ ਰੂਪ ਬਣ ਕੇ ਰਹਿ ਗਏ, ਅੰਦਰੋਂ ਧਰਮ ਦੇ ਗੁਣ, ਅੰਦਰੋਂ ਧਰਮ ਦੇ ਜਿਹੜੇ ਲਕਸ਼ਣ ਸਨ ਉਹ ਅਲੋਪ ਹੋ ਗਏ, ਅਤੇ ਹਜ਼ੂਰ ਨੇ ਉਹਨਾਂ ਚਿੰਨ੍ਹਾਂ ਦੇ ਮੁਤਲਕ ਬਾਣੀ ਵਿੱਚ ਇਹ ਸ਼ਬਦ ਵੀ ਕਹੇ, ਸਿਰ ਮੈਂ ਟਿਊਕ ਮਾਤਰ ਕੇ ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਹਜ਼ੂਰ ਨੇ ਇਸ਼ਾਰੇ ਮਾਤਰ ਕੀਤਾ, ਪਰ ਅੱਜ ਅਸੀਂ ਸਰੂਪ ਦੀ ਗੱਲ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਗੁਰਬਾਣੀ ਕੰਠ, ਫਿਰ ਗੁਰਬਾਣੀ ਲਿਖਣ, ਅਤੇ ਤੀਜੀ ਗੱਲ ਕੀਤੀ ਗਈ ਸਿੱਖੀ ਸਰੂਪ। ਇਹ ਸੱਚਾਈ ਹੈ ਕਿ ਜਿਸ ਦੇ ਅੰਦਰ ਗੁਰੂ ਕਾ ਸ਼ਬਦ ਕੰਠ ਹੋ ਜਾਏਗਾ, ਸ਼ਬਦ ਵਸ ਜਾਏਗਾ, ਜਿਸ ਦੇ ਅੰਦਰ ਗੁਰੂ ਦੇ ਸ਼ਬਦ ਨੂੰ ਲਿਖਣ ਦੀ ਭਾਵਨਾ ਪੈਦਾ ਹੋ ਜਾਏਗੀ, ਅਤੇ ਜਦੋਂ ਉਹ ਸਿੱਖੀ ਦਾ ਸਵਰੂਪ ਲੈ ਕੇ ਚੱਲੇਗਾ, ਦੁਨੀਆਂ ਦੀ ਕੋਈ ਤਾਕਤ ਵੀ ਉਹਨੂੰ ਡੁਲਾ ਨਹੀਂ ਸਕੇਗੀ, ਕਿਉਂਕਿ ਉਹਦੇ ਕੰਠ ਵਿੱਚ ਬਾਣੀ ਹੈ, ਉਹਦੇ ਖਿਰਦੇ ਵਿੱਚ ਬਾਣੀ ਹੈ, ਅਤੇ ਉਹਦੀਆਂ ਉਂਗਲਾਂ ਵੀ ਗੁਰੂ ਕੀ ਬਾਣੀ ਲਿਖ ਰਹੀਆਂ, ਕਿਉਂਕਿ ਇੱਕ ਤਰਤੀਬ ਦਿੱਤੀ ਗਈ। ਮੈਂ ਬਾਣੀ 'ਚੋਂ ਇੱਕ ਪ੍ਰਮਾਣ ਅਰਜ਼ ਕਰਨਾ ਚਾਹੁੰਦਾ, ਕਿਉਂਕਿ ਮੇਰੇ ਮਨ 'ਚ ਆਇਆ ਪਹਿਲਾਂ ਗੁਰਬਾਣੀ ਕੰਠ ਦਾ ਸੰਬੰਧ ਕੇਵਲ ਗਲੇ ਨਾਲ ਸੀ ਅਤੇ ਅੱਖਾਂ ਨਾਲ ਸੀ, ਅਤੇ ਬੋਲ ਕੇ ਕੰਠ ਕਰਦੇ ਸਾਂ ਅਤੇ ਕੰਨਾਂ ਨਾਲ ਸੀ। ਜਦੋਂ ਕੋਈ ਗੁਰਬਾਣੀ ਕੰਠ ਕਰੇਗਾ, ਅੱਖਾਂ ਨਾਲ ਅੱਖਰ ਦੇਖੇਗਾ, ਜ਼ਬਾਨ ਨਾਲ ਬੋਲੇਗਾ ਅਤੇ ਕੰਨਾਂ ਦੇ ਨਾਲ ਸੁਣੇਗਾ, ਪਰ ਹੱਥ ਉੱਤੇ ਕੋਈ ਕੰਮ ਨਹੀਂ ਕਰਦੇ। ਪਰ ਜਿਸ ਦਿਨ ਸਿੱਖ ਬਾਣੀ ਲਿਖਣ ਲੱਗਦਾ, ਉਸ ਦਿਨ ਅੱਖਾਂ ਨਾਲ ਦੇਖਦਾ, ਲਿਖਣ ਲੱਗਿਆਂ ਜ਼ਬਾਨ ਨਾਲ ਬੋਲਦਾ, ਕੰਨਾਂ ਨਾਲ ਸੁਣਦਾ, ਅਤੇ ਹੱਥਾਂ ਦੀਆਂ ਉਂਗਲਾਂ ਨਾਲ ਉਹ ਲਿਖਦਾ। ਅਤੇ ਸੱਚਾਈ ਇਹ ਵੇ ਕਿ ਉਹਦਾ ਪੂਰੇ ਦਾ ਪੂਰਾ ਸਰੀਰ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦਾ। ਅੱਖਾਂ ਨਾਲ ਦੇਖਣਾ, ਕੰਨਾਂ ਨਾਲ ਸੁਣਨਾ, ਜ਼ਬਾਨ ਨਾਲ ਬੋਲਣਾ ਅਤੇ ਹੱਥਾਂ ਨਾਲ ਲਿਖਣਾ। ਜਦੋਂ ਬਾਣੀ ਅੰਦਰ ਵਸ ਜਾਏ, ਫਿਰ ਅੰਦਰੋਂ ਗੁਰੂ ਨਾਲ ਇੱਕ ਨੇਹ, ਇੱਕ ਪ੍ਰੇਮ ਜਾਗਦਾ। ਇਹ ਕੇਵਲ ਖੁਸ਼ਾਮਦ ਨਹੀਂ, ਮੈਂ ਸੱਚਾਈ ਕਹਿ ਰਿਹਾ। ਲਾਈਵ ਚੱਲ ਰਿਹਾ ਪ੍ਰੋਗਰਾਮ, ਬਹੁਤ ਵੱਡੇ ਵੱਡੀਆਂ ਜਥੇਬੰਦੀਆਂ ਨੇ, ਬਹੁਤ ਵੱਡੇ ਵੱਡੇ ਪ੍ਰਚਾਰਕ ਦਮਗਜੇ ਮਾਰਦੇ ਪਏ ਨੇ, ਉਹ ਲੋਕ ਕੇਵਲ ਆਪਣੇ ਢਿੱਡ ਤੱਕ ਸੀਮਿਤ ਨੇ। ਸੱਚਾਈ ਇਹ ਵੇ ਕਿ ਇਟਾਲੀਅਨ ਪੱਥਰ ਵੀ ਲਾਇਆ ਹੋਵੇ, ਕੀੜੀ ਦਾ ਇੱਕ ਸੁਭਾਖ ਹੈ, ਉਹ ਇੰਨੇ ਕੀਮਤੀ ਪੱਥਰ ਵਿੱਚੋਂ ਵੀ ਦੇਖਦੀ ਪਈ ਹੈ ਕਿ ਸੁਰਾਹ ਕਿਹੜੇ ਪਾਸੇ ਹੈ, ਸਿਰਫ ਉਹ ਔਗਣ ਤੱਕਦੀ ਹੈ। ਬਾਣੀ 'ਚ ਇੱਕ ਬਚਨ ਆਇਆ, ਪ੍ਰਕਰਨ ਮੇਰਾ ਇਹ ਨਹੀਂ ਕਿ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਔਗਣ ਇਕੱਠੇ ਕੀਤੇ, ਉਸ ਬੰਦੇ ਨੇ ਆਪਣੇ ਪੈਰਾਂ ਦੇ ਵਿੱਚ ਜ਼ੰਜੀਰਾਂ ਘੁੱਟ ਕੇ ਬੰਨ ਲਈਆਂ, ਅਤੇ ਜਿਸ ਬੰਦੇ ਨੇ ਗੁਣ ਇਕੱਠੇ ਕੀਤੇ, ਸੱਚਾਈ ਇਹ ਵੇ, ਉਹਨੇ ਆਪਣੇ ਜਨਮਾਂ ਜਨਮਾਂ ਦੀਆਂ ਜ਼ੰਜੀਰਾਂ ਕੱਟ ਲਈਆਂ। ਬਾਬਾ ਜੀ ਦਾ ਬਚਨ ਹੈ ਕਿ ਨਾਨਕ ਔਗਣ ਜੇਤੜੇ, ਤੇਤੇ ਗਲੀ ਜ਼ੰਜੀਰ, ਜੇ ਗੁਣ ਖੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਗੁਣ ਵੀਰ ਨੇ ਅਤੇ ਔਗਣ ਜ਼ੰਜੀਰ ਨੇ, ਜਿਤਨੇ ਕੋਈ ਔਗਣ ਇਕੱਠੇ ਕਰਦਾ ਜ਼ੰਜੀਰਾਂ 'ਚ ਵੱਜਦਾ, ਅਤੇ ਜਿੰਨੇ ਕੋਈ ਗੁਣ ਇਕੱਠੇ ਕਰਦਾ ਸੱਚ ਜਾਣੋ ਉਹ ਵੀਰਾਂ ਦੀਆਂ ਬਾਹਾਂ ਬਣਾਉਂਦਾ ਹੈ। ਇੱਥੇ ਇੱਕ ਬੇਨਤੀ ਜਿਹੜੀ ਕਰਨੀ ਚਾਹੁੰਦਾ ਕਿ ਸਵਰੂਪ ਉਸ ਦਾ ਲਾਭ ਜਿਸ ਦੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਵੇ। ਮੈਂ ਹੋ ਸਕਦਾ ਵੱਖਰੀ ਜਿਹੀ ਗੱਲ ਕਰਨ ਲੱਗਾਂ, ਅੰਬ ਦਾ ਪੇਡਾ ਹੈ, ਉਹਨੂੰ ਫਲ ਲੱਗਾ ਟਾਹਣੀ 'ਤੇ, ਵੈਸਾਖ ਦੇ ਮਹੀਨੇ 'ਚ ਬੂਰ ਪਿਆ, ਜੇਠ ਵਿੱਚ ਬੂਰ ਛੋਟਾ ਜਿਹਾ ਆਕਾਰ ਧਾਰਨ ਕਰਨ ਲੱਗਾ, ਅਤੇ ਜਦੋਂ ਜੇਠ ਅਤੇ ਹਾੜ ਦੇ ਵਿੱਚ ਲੂਆਂ ਚੱਲੀਆਂ, ਅਤੇ ਉਹ ਟਾਹਣੀ ਨਾਲ ਲੱਗੀਆਂ ਹੋਈਆਂ ਕੱਚੀਆਂ ਕੱਚੀਆਂ ਅੰਬੀਆਂ, ਇੰਨੀ ਤੇਜ਼ ਦੀ ਲੂ ਚੱਲੀ, ਝੱਖੜ ਚੱਲਿਆ, ਉਹ ਟਾਹਣੀ ਨਾਲ ਛਿਲਕੇ ਕਰਕੇ ਤਾਂ ਜੁੜੀਆਂ ਰਹੀਆਂ, ਪਰ ਝੱਖੜ ਨੇ ਉਹਨਾਂ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ। ਇਹ ਸਿੱਖੀ ਸਰੂਪ ਸ਼ਬਦ ਵਰਤੇ ਹੈ, ਇਕੱਲਾ ਇਨਸਾਨੀ ਸਰੂਪ ਨਹੀਂ। ਸਿੱਖੀ ਦਾ ਮਤਲਬ ਜਿਹਦੇ ਅੰਦਰ ਗੁਰੂ ਵਰਤਦਾ ਪਿਆ ਹੈ, ਅਤੇ ਸਰੂਪ ਦਾ ਅਰਥ ਅੰਦਰ ਵਰਤਦਾ ਹੋਇਆ ਜਿਹੜਾ ਚਿਹਰੇ ਉੱਤੋਂ ਝਲਕਦਾ ਪਿਆ ਹੈ, ਅੰਦਰ ਵਰਤਦਾ ਅਤੇ ਬਾਹਰੋਂ ਝਲਕਦਾ ਹੈ। ਹੁਣ ਅੰਬ ਦਾ ਰੁੱਖ, ਉਹਦੀ ਇੱਕ ਟਾਹਣੀ ਨੂੰ ਦੋ ਫਲ ਲੱਗੇ ਨੇ, ਇੱਕ ਕੁਝ ਸਮੇਂ ਤੋਂ ਬਾਅਦ ਪੱਕ ਗਿਆ, ਅਤੇ ਇੱਕ ਉਸੇ ਟਾਹਣੀ ਨਾਲ ਲੱਗਾ ਹੋਇਆ, ਉਹਦਾ ਰੰਗ ਕਾਲਾ ਪੈ ਗਿਆ, ਆਕਾਰ ਉਹਦਾ ਵਧਿਆ ਨਾ, ਪੱਥਰ ਦੀ ਤਰ੍ਹਾਂ ਪੀਡਾ ਅਤੇ ਕਠੋਰ ਹੋ ਗਿਆ। ਅਤੇ ਜਿੱਦਣ ਮਾਲੀ ਤੋੜਨ ਆਇਆ, ਪੱਕੇ ਹੋਏ ਨੂੰ ਤਾਂ ਘਰ ਲੈ ਗਿਆ, ਟਾਹਣੀ ਨਾਲ ਅਜੇ ਵੀ ਉਹ ਜੁੜਿਆ ਸੀ ਛਿਲਕੇ ਕਰਕੇ, ਪਰ ਮਾਲੀ ਨੇ ਉਹਨੂੰ ਤੋੜਿਆ ਨਹੀਂ, ਰੰਗ ਕਾਲਾ ਪੈ ਚੁੱਕਾ, ਪੱਥਰ ਦੀ ਤਰ੍ਹਾਂ ਕਠੋਰ ਹੈ। ਉਹਨੇ ਕਿਹਾ ਮਾਲੀ ਕਿ ਦੋਨੋਂ ਫਲ ਇੱਕੋ ਟਾਹਣੀ ਨੂੰ ਲੱਗੇ, ਇੱਕ ਦੇ ਅੰਦਰ ਰਸ ਭਰਿਆ ਗਿਆ, ਉਹਦੇ ਉੱਤੇ ਲਾਲੀ ਆ ਗਈ, ਦੂਜਾ ਵੀ ਟਾਹਣੀ ਨਾਲ ਲੱਗਾ ਪਰ ਕਾਲਾ ਅਤੇ ਕਠੋਰ ਪੱਥਰ ਬਣ ਗਿਆ, ਇਹਦੇ 'ਚ ਰਸ ਕਿਉਂ ਨਹੀਂ ਭਰਿਆ, ਛਿਲਕੇ ਕਰਕੇ ਤਾਂ ਦੋਨੋਂ ਹੀ ਜੁੜੇ ਨੇ। ਅਤੇ ਮਾਲੀ ਨੇ ਕਿਹਾ ਛਿਲਕੇ ਕਰਕੇ ਦੋਨੋਂ ਜੁੜੇ ਨੇ, ਪਰ ਜਿਹੜਾ ਕਾਲਾ ਪੈ ਗਏ ਜਿੱਦਣ ਝੱਖੜ ਚੱਲਿਆ ਸੀ ਅੰਦਰੋਂ ਉਦਣ ਟੁੱਟ ਚੁੱਕਾ ਸੀ, ਛਿਲਕੇ ਕਰਕੇ ਜੁੜਿਆ ਪਰ ਅੰਦਰੋਂ ਟੁੱਟ ਚੁੱਕਾ ਹੈ। ਅਤੇ ਜਦੋਂ ਕੋਈ ਅੰਦਰੋਂ ਟੁੱਟ ਜਾਏ ਉਹ ਕਈ ਵਾਰੀ ਬਾਹਰੋਂ ਜੁੜਿਆ ਹੋਇਆ ਪ੍ਰਤੀਤ ਹੁੰਦਾ, ਸੱਚਾਈ ਇਹ ਉਹਦਾ ਅੰਦਰ ਵੀ ਕਾਲਾ ਹੋ ਜਾਂਦਾ, ਪੱਥਰ ਦੀ ਤਰ੍ਹਾਂ ਕਠੋਰ ਬਣ ਜਾਂਦਾ। ਜਿਹੜੇ ਸਰੂਪ ਕਰਕੇ ਜੁੜਦੇ ਨੇ, ਬਾਣੀ ਕੰਠ ਕਰਕੇ ਅੰਦਰੋਂ ਜੁੜਦੇ ਨੇ, ਉਹ ਪੱਕੇ ਹੋਏ ਫਲ ਦੀ ਤਰ੍ਹਾਂ ਮਾਲਕ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੇ। ਹਜ਼ੂਰ ਨੇ ਬਾਣੀ 'ਚ ਬਚਨ ਕਿਹਾ, ਕਹਿਣ ਲੱਗੇ ਕਬੀਰ ਫਲ ਲਾਗੇ ਫਲਨ ਅੰਦਰੋਂ ਅਤੇ ਬਾਹਰੋਂ। ਪਾਕਨ ਲਾਗੇ ਆਂਬ ਜਾਇ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ ਜਿਹੜੇ ਅੰਦਰੋਂ ਵੀ ਟੁੱਟੇ ਨਾ ਅਤੇ ਬਾਹਰੋਂ ਵੀ ਟੁੱਟੇ ਨਾ ਜੇ ਚੇਤੇ ਰੱਖੋ ਅੰਦਰੋਂ ਵੀ ਟੁੱਟ ਜਾਏ ਅਤੇ ਬਾਹਰੋਂ ਕੇਵਲ ਜੁੜਿਆ ਰਹੇ ਉਹਦੇ ਅੰਦਰ ਰੰਗਤ ਨਹੀਂ ਆਉਂਦੀ ਰਸ ਨਹੀਂ ਭਰਦਾ ਜਿਹੜਾ ਅੰਦਰੋਂ ਸ਼ਬਦ ਨਾਲ ਜੁੜੇ ਬਾਣੀ ਨਾਲ ਜੁੜੇ ਅਤੇ ਬਾਹਰੋਂ ਕਲਗੀ ਵਾਲੇ ਦੇ ਬਾਣੀ ਨੂੰ ਪਿਆਰ ਕਰੇ ਉਹਦੇ ਅੰਦਰ ਰਸ ਭਰ ਜਾਂਦਾ ਹੈ ਹਜ਼ੂਰ ਦੀ ਰਚਨਾ ਵਿੱਚੋਂ ਹੀ ਗੱਲ ਚੱਲੀ ਕੇਸਾਂ ਦੀ ਕਿਉਂਕਿ ਅੱਜ ਅਸੀਂ ਸਿਰਫ ਸਵਰੂਪ ਦੀ ਗੱਲ ਕਰਨ ਆਏ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ ਕਿ ਪਰਮਾਤਮਾ ਦਾ ਜਿਸ ਵੇਲੇ ਤਸਵਰ ਲਿਆ ਪਰਮਾਤਮਾ ਦੀ ਝਲਕ ਜਦੋਂ ਭਗਤਾਂ ਨੂੰ ਪਈ ਹੁਣ ਬਾਣੀ ਕਬੀਰ ਸਾਹਿਬ ਦੀ ਪੜ੍ਹੋ ਨਾਮਦੇਵ ਦੀ ਪੜ੍ਹੋ ਗੁਰੂ ਨਾਨਕ ਸਾਹਿਬ ਦੀ ਪੜ੍ਹੋ ਸਾਰੇ ਝਲਕ 'ਤੇ ਇੱਕ ਮਤ ਇੱਕ ਸੁਰ ਨੇ ਕਬੀਰ ਸਾਹਿਬ ਨੂੰ ਝਲਕ ਮਿਲੀ ਉਹਨਾਂ ਕਿਹਾ ਮੇਰਾ ਭਗਵਾਨ ਸੋਹਣੇ ਕੇਸਾਂ ਵਾਲਾ ਹੈ ਨਾਮਦੇਵ ਜੀ ਨੂੰ ਝਲਕ ਮਿਲੀ ਉਹਨਾਂ ਕਿਹਾ ਕੇਸਾਂ ਤੋਂ ਅੱਗੇ ਉਹ ਸਿਰ ਉੱਪਰ ਪਗੜੀ ਵੀ ਬੰਨਦਾ ਹੈ ਜਦੋਂ ਭਗਤ ਨਾ ਨੂੰ ਇਹ ਝਲਕ ਮਿਲੀ ਅਤੇ ਗੁਰੂ ਜੋਤ ਨੇ ਉਸ ਝਲਕ ਨੂੰ ਬਾਣੀ ਵਿੱਚ ਤਿੰਨੋਂ ਪ੍ਰਮਾਣ ਕਬੀਰ ਸਾਹਿਬ ਨੇ ਕਿਹਾ ਕਬੀਰ ਕੇਸੋ ਕੇਸੋ ਕੂਕੀ ਹੈ ਜਿਹਦੇ ਕੇਸ ਬੜੇ ਲੰਮੇ ਨੇ ਕੇਸਾਂ ਵਾਲਾ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ ਨਾਮਦੇਵ ਜੀ ਨੂੰ ਝਲਕ ਮਿਲੀ ਉਹਨਾਂ ਕਿਹਾ ਲੋਭ ਲਹਿਰ ਅਤ ਨੀਚਰ ਬਾਜਾ ਕਾਇਆ ਡੁੱਬੇ ਕੇਸਵਾ ਉਹ ਕੇਸਾਂ ਵਾਲਿਆ ਮੇਰੀ ਕਾਇਆ ਪਈ ਡੁੱਬਦੀ ਹੈ ਜਦੋਂ ਉਹਨਾਂ ਨੇ ਝਲਕ ਦੇਖੀ ਇਕੱਲੇ ਕੇਸ ਨਹੀਂ ਕਹਿਣ ਲੱਗੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮੰਗੋਲ ਤੇਰੀ ਪਗੜੀ ਵੀ ਹੈ ਝਲਕ ਹੈ ਅਤੇ ਜਿਸ ਵੇਲੇ ਬਾਬੇ ਨਾਨਕ ਨੇ ਜ਼ਿਕਰ ਕੀਤਾ ਕਹਿਣ ਲੱਗੇ ਤੇਰੇ ਬੰਕੇ ਲੋਇਣ ਦੰਤ ਰਸਾਲਾ ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਨੇ ਤੇਰੇ ਦੰਦ ਬੜੇ ਚਮਕਦੇ ਨੇ ਸੋਹਣੇ ਨੱਕ ਜਿਨ ਲੰਬੜੇ ਬਾਲਾ ਮੇਰੇ ਭਗਵਾਨ ਜੀ ਮੇਰੇ ਪ੍ਰਭੂ ਜੀ ਤੇਰੇ ਵਾਲ ਬੜੇ ਲੰਮੇ ਨੇ ਦੇਖੋ ਕਦੀ ਬਾਣੀ ਵਿੱਚੋਂ ਮੈਂ ਸਿਰਫ ਟਿਊਕ ਮਾਤਰ ਬਾਕੀ ਬੇਅੰਤ ਪ੍ਰਮਾਣ ਮਿਲਣਗੇ ਕੇਸਾਂ ਦੀ ਗੱਲ ਕੀਤੀ ਗਈ ਅੱਜ ਮੈਂ ਭਾਈ ਸਾਹਿਬ ਇੱਕ ਦਰਦ ਲੈ ਕੇ ਆਪ ਨਾਲ ਸਾਂਝੀ ਗੱਲ ਕਰਨੀ ਚਾਹੁੰਦਾ ਲਾਈਵ ਚੱਲ ਰਿਹਾ ਅੱਜ ਥਾਂ ਥਾਂ 'ਤੇ ਭਾਈ ਸਾਹਿਬ ਹੁਣ ਉੱਦਮ ਕੀਤਾ 1,25,00,000 1,25,00,000 ਨਾ ਇਨਾਮ ਦਿੱਤੇ ਜਾਣਗੇ ਮੇਰਾ ਮਨ ਖੁਸ਼ ਵੀ ਬੜਾ ਹੋਇਆ ਮੈਂ ਅੰਦਰੋਂ ਥੋੜ੍ਹਾ ਜਿਹਾ ਮਾਯੂਸ ਵੀ ਹੋਇਆ ਖੁਸ਼ੀ ਇਸ ਕਰਕੇ ਹੋਈ ਕਿ ਤੁਸੀਂ ਇਨਾਮ ਦੇ ਕੇ ਸਿੱਖੀ ਵੱਲ ਲਿਆ ਰਹੇ ਹੋ ਅਤੇ ਮਾਯੂਸ ਇਸ ਕਰਕੇ ਹੋਇਆ ਕਿ ਕਦੀ ਇਸੇ ਧਰਤੀ ਦੇ ਉੱਪਰ ਕਿਸੇ ਨੂੰ ਕਿਹਾ ਤੈਨੂੰ ਧੀ ਦਾ ਡੋਲਾ ਤੈਨੂੰ ਚੌਧਰੀ ਪੁਣਾ ਤੈਨੂੰ ਧਨ ਦੇ ਢੇਰ ਲਾ ਦਿੰਦੇ ਹਾਂ ਸਾਨੂੰ ਕੇਸ ਦੇ ਦੇ ਉਦਣ ਕੇਸ ਮੰਗਦੇ ਸਨ ਅਤੇ ਧਨ ਨੂੰ ਠੋਕਰਾਂ ਮਾਰਦੇ ਸਨ ਅੱਜ ਅਸੀਂ ਇਨਾਮ ਦੇ ਕੇ ਕਹਿੰਦੇ ਹਾਂ ਤੂੰ ਕੇਸ ਰੱਖ ਲੈ ਸਮਝਿਓ ਇਸ ਜਕਾਰੇ ਵਾਲੀ ਕੋਈ ਗੱਲ ਨਹੀਂ ਮੇਰੀ ਬੇਨਤੀ ਸਮਝੋ ਗੁਰਮੁਖੋ ਉਦੋਂ ਭਾਈ ਤਾਰੂ ਸਿੰਘ ਨੂੰ ਕਿਹਾ ਕੇਸ ਦੇ ਦੇ ਬੇਟੀ ਦਾ ਡੋਲਾ ਦੇ ਦਿਆਂਗੇ ਉਹਨਾਂ ਕਿਹਾ ਨਹੀਂ ਖੋਪੜੀ ਚਲੀ ਜਾਏਗੀ ਕੇਸ ਨਹੀਂ ਇੱਕ ਦੋ ਪ੍ਰਮਾਣ ਇਤਿਹਾਸ ਵਿੱਚੋਂ ਹੀ ਸਭ ਤੋਂ ਪਹਿਲੀ ਗੱਲ ਕੇਸ ਦੀ ਕਿਸੇ ਨੇ ਅਹਿਮੀਅਤ ਜਾਣੀ ਭਾਈ ਸਾਹਿਬ ਨੇ ਹਰ ਬੋਰਡ 'ਤੇ ਲਿਖਿਆ ਹਰ ਧਰਮ ਦਾ ਸਤਿਕਾਰ ਕਰੋ ਅਤੇ ਸੱਚਾਈ ਇਹ ਵੇ ਕਿ ਜਿਸ ਦਿਨ ਇੱਕ 5 ਵਕਤ ਦਾ ਨਮਾਜ਼ ਪੜ੍ਹਨ ਵਾਲਾ ਆਇਆ ਉਹਦੇ 2 ਪੁੱਤਰ ਪੰਘਾਣੀ ਦੇ ਯੁੱਧ 'ਚ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੂੰ ਪੁੱਤਰ ਦਿੱਤੇ ਇਹਦੇ ਬਦਲੇ ਕੀ ਲੈਣਾ ਚਾਹੁੰਦਾ ਕਹਿਣ ਲੱਗਾ ਕਲਗੀਆਂ ਵਾਲਿਆ ਆ ਕੰਘੇ ਵਿੱਚ ਅੜੇ ਕੋਈ ਕੇਸ ਮੇਰੀ ਝੋਲੀ ਵਿੱਚ ਪਾ ਦੇ ਪੁੱਤਰ ਦੇ ਕੇ ਕੇਸ ਅੱਜ ਭਾਈ ਸਾਹਿਬ ਸਾਨੂੰ ਕਾਰਾਂ ਦੇ ਕੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣ ਜਾਓ ਇਹਨੂੰ ਬਹਿਰੀਕੀ 'ਚ ਵਾਚੀਏ ਜਜ਼ਬਾਤ 'ਚ ਨਹੀਂ ਉਹ ਪੁੱਤਰ ਦੇ ਕੇ ਕਹਿੰਦਾ ਕਲਗੀ ਵਾਲਿਆ ਮੈਨੂੰ ਆਪਣੇ ਕੇਸ ਦੇ ਦੇ ਆਪਣਾ ਕੰਘਾ ਦੇ ਦੇ ਮਹਾਰਾਜ ਜੀ ਨੇ ਕਿਹਾ ਕੇਸ ਅਤੇ ਕੰਘਾ ਨਹੀਂ ਆਪਣੀ ਦਸਤਾਰ ਵੀ ਦੇਣਾ ਦੋਨੋਂ ਪੁੱਤਰ ਸ਼ਹੀਦ ਕਰਾਏ ਅਤੇ ਹਜ਼ੂਰ ਨੇ ਕਿਹਾ ਪੀਰ ਜੀ ਸਾਨੂੰ ਹਮਦਰਦੀ ਹੈ ਸੂਰਜ ਪ੍ਰਕਾਸ਼ 'ਚ ਲਿਖਿਆ ਪੀਰ ਜੀ ਇੱਕੋ ਦਮ ਖੇੜੇ ਵਿੱਚ ਆ ਕੇ ਕਹਿਣ ਲੱਗੇ ਸਤਿਗੁਰੂ ਮਮ ਪੁੱਤਰ ਮਰੇ ਸ਼ੁਭ ਥਾਨਾ ਮੇਰੇ ਪੁੱਤਰ ਬੜੇ ਟਿਕਾਣੇ 'ਤੇ ਸ਼ਹੀਦ ਹੋਏ ਨੇ ਮਮ ਪੁੱਤਰ ਮਰੇ ਸ਼ੁਭ ਥਾਨਾ ਇੱਕ ਤੋਰਣ ਖੇਤ ਮਹਾਨਾ ਪੁਨ ਕਾਰਜ ਤੁਮਰੇ ਆਏ ਇਮ ਕਹਿ ਵੈ ਬਿਸ਼ਤ ਸਜਾਏ ਨੈ ਸ਼ੋਕ ਕਰੇ ਮਨ ਮੇਰਾ ਮੈਂ ਜਾਣਿਓ ਲਾਭ ਵਡੇਰਾ ਮੈਂ ਅੱਜ ਸਮਝਣਾ ਕਲਗੀਆਂ ਵਾਲਿਆ ਪੁੱਤਰ ਦੇ ਕੇ ਮੈਂ ਕੁਝ ਖੱਟ ਚੱਲਿਆ ਇਸ ਤੋਂ ਅੱਗੇ ਦੇਖੋ ਪ੍ਰੋਫੈਸਰ ਪੂਰਨ ਸਿੰਘ ਹੁਣਾਂ ਇੱਕ ਸ਼ਬਦ ਕਿਹਾ ਭਾਈ ਵੀਰ ਸਿੰਘ ਹੁਣਾਂ ਵੀ ਇਹਦਾ ਜ਼ਿਕਰ ਕੀਤਾ ਕਿ ਜਦੋਂ ਕੇਸ ਲੈ ਕੇ ਕੰਘਾ ਲੈ ਕੇ ਪੀਰ ਜੀ ਸੰਢੋਰੇ ਪਹੁੰਚੇ ਅਤੇ ਨਸੀਰਾਂ ਨੇ ਇਹੀ ਪੁੱਛਿਆ ਕਿ ਮੇਰੇ ਦੋ ਪੁੱਤਰ ਕਹਿਣ ਲੱਗੇ ਅੱਜ ਕਲਗੀ ਵਾਲੇ ਨੂੰ ਆਪਣਾ ਮਿੱਤਰ ਬਣਾ ਆਇਆ ਹਾਂ, ਅੱਜ ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ, ਮੇਰਾ ਸੱਜਣ ਬਣ ਗਿਆ। ਕਿਉਂ? ਕਹਿਣ ਲੱਗੀ ਮੈਂ ਪੁੱਤਰ ਪੁੱਛਣੀ ਆ, ਤੁਸੀਂ ਕਹਿੰਦੇ ਹੋ ਕਲਗੀ ਵਾਲਾ ਮਿੱਤਰ ਬਣ ਗਿਆ। ਕਹਿੰਦੇ ਨੇ ਜਦੋਂ ਕਿਸੇ ਨੂੰ ਮਿੱਤਰ ਬਣਾਈਏ, ਕੀਮਤੀ ਨਿਸ਼ਾਨੀ ਉਹਨੂੰ ਦੇਈ ਦੀਏ, ਮਿੱਤਰ ਆਪਣੀ ਨਿਸ਼ਾਨੀ ਦਿੰਦਾ। ਦੁਨੀਆਂ ਵਿੱਚ ਪੁੱਤਰ ਨਿਸ਼ਾਨ ਨੇ, ਉਹ ਕਲਗੀ ਵਾਲੇ ਦੇ ਚਰਨਾਂ 'ਚ ਦੇ ਆਇਆ, ਉਹਨੂੰ ਸਭ ਤੋਂ ਪਿਆਰੇ ਕੇਸ ਲੱਗਦੇ ਨੇ, ਕੇਸ ਮੈਂ ਘਰ ਲੈ ਕੇ ਆ ਗਿਆ। ਇੱਕ ਨਿਸ਼ਾਨੀ ਹੈ। ਭਾਈ ਨੰਦ ਲਾਲ ਜੀ ਨੂੰ ਪੁੱਛੋ, ਉਹ ਇੱਕੋ ਗੱਲ ਕਹਿੰਦੇ ਨੇ ਕਿ ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਕ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਏ ਯਾਰੇ ਮਾਂ। ਦੀਨ ਤੇ ਦੁਨੀਆ ਦੋਵੇਂ ਬੰਦੇ ਅੰਦਰ ਜ਼ੁਲਮ ਪਿਆਰੇ ਹੂ, ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੋ। ਗੁਰਮੁਖੋ, ਕਲਗੀ ਵਾਲੇ ਦੇ ਇੱਕ ਇੱਕ ਕੇਸ ਤੋਂ ਦੋ ਜਹਾਨ ਇੱਕ ਸਿੱਖ ਵਾਰਦਾ ਹੈ। ਮੈਂ ਸੰਪੰਨਤਾ ਕਰਾਂ ਕਿਉਂਕਿ ਪ੍ਰਚਾਰਕ ਸਾਹਿਬਾਨ ਕੀਰਤਨੀਏ ਸਾਹਿਬਾਨ ਬੈਠੇ ਨੇ। ਦੇਖੋ, ਅਸੀਂ ਰੋਜ਼ ਅਰਦਾਸ ਕਰਨੇ, ਸਿਰਫ ਟਿਊਕ ਮਾਤਰ ਨੇ ਸ਼ਬਦ, ਇਹਦੀ ਬਹੁਤ ਡਿਟੇਲ ਹੋ ਸਕਦੀ। ਰੋਜ਼ ਅਰਦਾਸ ਕਰਨੇ ਆ, ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ। ਜਿਸ ਥਾਂ 'ਤੇ ਅੰਮ੍ਰਿਤ ਦਿੱਤਾ, ਉਸ ਥਾਂ ਦਾ ਨਾਮ ਹਜ਼ੂਰ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਪਿਤਾ ਜੀ ਦੇ ਨਾਮ 'ਤੇ ਨਹੀਂ ਰੱਖਿਆ। ਜਿਸ ਥਾਂ 'ਤੇ ਹਜ਼ੂਰ ਨੇ ਅੰਮ੍ਰਿਤ ਦਿੱਤਾ, ਉਹਦਾ ਨਾਮ ਕੀ? ਕਲਗੀ ਵਾਲੇ ਨੇ ਕੇਸਗੜ੍ਹ ਰੱਖਿਆ। ਜੇ ਕੇਸਗੜ੍ਹ ਕਾਇਮ ਰਹੇਗਾ ਤੇ ਅਨੰਦਪੁਰ ਸਾਹਿਬ ਵਸਦਾ ਰਹੇਗਾ। ਖਿਮਾ ਕਰਿਓ, ਜੇ ਸਿੱਖ ਦਾ ਕੇਸਗੜ੍ਹ ਹੀ ਚਲਾ ਗਿਆ, ਉਹਦੇ ਅੰਦਰ ਦਾ ਆਨੰਦ ਵੀ ਉਜੜ ਜਾਵੇਗਾ। ਕੇਸਗੜ੍ਹ ਹੈ, ਕੇਸ ਇੱਕ ਕਿਲ੍ਹਾ ਨੇ। ਉਸ ਤੋਂ ਅੱਗੇ ਕਦੀ ਦੇਖੋ, ਅਸੀਂ ਰੋਜ਼ ਅਰਦਾਸ ਕਰਨੇ ਆ, ਸ਼ਹੀਦਾਂ ਨੂੰ ਚੇਤੇ ਕਰਨੇ ਆ। ਭਾਵੇਂ ਸ਼ਹੀਦ ਕਿਸ ਢੰਗ ਨਾਲ ਵੀ ਕੀਤੇ ਗਏ, ਪਰ ਅਸੀਂ ਇਹ ਸ਼ਬਦ ਕਹਿੰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਕੀ ਧਰਮ ਨਹੀਂ ਹਾਰਿਆ? ਕਹਿਣ ਲੱਗੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਜਿਨ੍ਹਾਂ ਦੀ ਸਵਾਸਾਂ ਨਾਲ ਨਿਭ ਕੇ ਸਿੱਖੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕੇਸਾਂ ਨਾਲ ਜਿਨ੍ਹਾਂ ਨਿਭਾਈ। ਉਸ ਤੋਂ ਬਾਅਦ ਜਦੋਂ ਅਸੀਂ ਦਾਨ ਮੰਗਦੇ ਹਾਂ, ਤਾਂ ਗੁਰਮੁਖੋ, ਸਿੱਖੀ ਦਾਨ ਵਿੱਚ ਸਭ ਤੋਂ ਪਹਿਲੀ ਦਾਤ ਮੰਗਦੇ ਹਾਂ ਦਾਤਾ ਕੇਸਾਂ ਦਾ ਦਾਨ ਦੇ ਦੇ, ਸਿੱਖਾਂ ਨੂੰ ਸਿੱਖੀ ਦਾਨ। ਉਸ ਤੋਂ ਅਗਲਾ ਬਚਨ ਕੇਸ ਦਾਨ। ਜੇ ਕੇਸ ਦਾਨ ਦਿੱਤੇ ਨਹੀਂ, ਕਿਰਪਾ ਕਰੀ ਕਿਤੇ ਕੋਈ ਦੇਖ ਕੇ ਇਹ ਨਾ ਕਹੇ ਕਿ ਕੇਸ ਰੱਖਣ ਵਾਲੇ ਨੇ ਇਹ ਗੁਨਾਹ ਕੀਤਾ, ਮਿਹਰ ਕਰ ਇਹਨਾਂ ਕੇਸਾਂ ਦੇ ਨਾਲ ਆਪਣੀ ਰਹਿਤ ਵੀ ਬਖਸ਼ ਦੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ। ਅਤੇ ਜਦੋਂ ਰਹਿਤ ਮਿਲ ਜਾਏ, ਮੈਂ ਹੰਗਤਾਂ ਵਿੱਚ ਨਾ ਪੈ ਜਾਂ, ਕਿਰਪਾ ਕਰੀ ਮੈਨੂੰ ਵਿਵੇਕ ਦਈ, ਅੰਦਰ ਦੀ ਸੋਝੀ ਦਈ। ਰਹਿਤ ਦਾਨ, ਵਿਵੇਕ ਦਾਨ, ਫਿਰ ਇੰਨੀ ਕਿਰਪਾ ਕਰੀ ਵਿਸਾ ਦਾਨ, ਭਰੋਸਾ ਦਾਨ, ਮੈਨੂੰ ਸਿੱਖੀ 'ਤੇ ਭਰੋਸਾ ਯਕੀਨ ਬਖਸ਼ ਦਈ। ਅਤੇ ਕਿੰਨਾ ਕੁ ਵੱਡਾ ਭਰੋਸਾ ਹੈ! ਅੱਜ ਉਂਗਲ ਕੱਟੀ ਜਾਏ, ਬੈਠੇ ਨੇ ਗੁਰੂ ਕੇ ਢਾਡੀ ਸਿੱਖ, ਅਤੇ ਇੱਕ ਉਂਗਲ ਦਾ ਖੂਨ ਸਾਨੂੰ ਟਿਕਣ ਨਹੀਂ ਦਿੰਦਾ। ਉਹ ਭਾਈ ਸਿੱਖੋ, ਭਾਈ ਤਾਰੂ ਸਿੰਘ 22 ਦਿਨ ਬਿਨਾਂ ਖੋਪੜੀ ਤੋਂ ਬੈਠਾ ਰਿਹਾ। ਇਸ ਕਰਕੇ ਜ਼ਕਰੀਆ, ਮੈਂ ਤੈਨੂੰ ਦੱਸਾਂ, ਜਿਹਦੇ ਕੇਸਗੜ੍ਹ ਨੂੰ ਹੱਥ ਪਾਈਏ, ਉਹਦੀ ਜ਼ਬਾਨ ਵਿੱਚ ਗੁਰੂ ਕਿਵੇਂ ਵਰਤਦਾ ਹੈ, ਉਹਦੀ ਰਸਨਾ 'ਚ ਗੁਰੂ ਕਿਵੇਂ ਵਰਤਦਾ ਹੈ। ਉਸ ਭਾਈ ਸਾਹਿਬ ਖੂਣਾ ਨੇ ਕੇਸ ਦਾਨ ਗੁਰੂ ਦੀ ਦਾਤ ਹੈ, ਰਹਿਤ, ਭਰੋਸਾ, ਵਿਸ਼ਾ। ਅਤੇ ਉਸ ਤੋਂ ਬਾਅਦ ਕਿਹਾ, ਮਾਲਕਾ ਕਿਰਪਾ ਕਰੀ, ਦਾਨਾ ਸਿਰਦਾਨ, ਨਾਮ ਦਾਨ। ਮੈਂ ਇਸ ਕਰਕੇ ਚੁਣਿਆ ਕਿ ਅੱਜ ਉਸ ਧਰਤੀ 'ਤੇ ਅਸੀਂ ਇਹ ਸਮਾਗਮ ਮਨਾ ਰਹੇ ਹਾਂ। ਕੇਸ ਦਾਨ ਤੋਂ ਸ਼ੁਰੂ ਹੈ, ਅਖੀਰਲਾ ਦਾਨ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਕੇਸ ਰੱਖੋ, ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰਬਾਰ ਨਾਲ ਜੁੜੋ। ਜਿਨ੍ਹਾਂ ਦਾ ਕੇਸਗੜ੍ਹ ਕਾਇਮ ਹੈ, ਉਹਨਾਂ ਦਾ ਆਨੰਦਪੁਰ ਵਸਦਾ ਹੈ। ਖਿਮਾ ਕਰਿਓ, ਜਿਨ੍ਹਾਂ ਨੇ ਕੇਸਗੜ੍ਹ ਹੀ ਗਵਾ ਲਿਆ, ਉਹਨਾਂ ਦਾ ਆਨੰਦਪੁਰ ਕਿਤੇ ਵਸੇਗਾ? ਸਤਿਗੁਰੂ ਕਿਰਪਾ ਕਰੇ, ਸਾਨੂੰ ਸਭ ਨੂੰ ਸਮੱਤ ਬਖਸ਼ੇ। ਬਸ ਇੱਕੋ ਬੇਨਤੀ ਅਖੀਰਲੀ ਕਿ ਭਾਈ, ਇਹ ਪਾਸੇ ਨਾ ਤੁਰ ਪਿਓ ਕਿ ਕੇਸ ਰੱਖੋ ਤਾਂ ਵਿਟਾਮਿਨ ਮਿਲਦੇ ਨੇ, ਕੇਸ ਰੱਖੋ ਤਾਂ ਐਨਰਜੀ ਮਿਲਦੀ ਏ, ਕੇਸ ਰੱਖੋ ਤਾਂ ਆਹ ਚੀਜ਼ ਮਿਲਦੀ ਏ। ਸੁਹਾਗਣ ਤੁਰੀ ਜਾਏ, ਹੱਥ 'ਚ ਚੂੜਾ ਪਾਇਆ, ਮਾਂਗ 'ਚ ਸੰਧੂਰ ਪਾਈਏ, ਜੇ ਪੁੱਛੀਏ ਭੈਣਾਂ ਇਹਦਾ ਸਾਇੰਟੀਫਿਕ ਤਰੀਕੇ ਨਾਲ ਲਾਭ ਕੀ ਏ, ਉਹ ਕਦੀ ਕਹਿੰਦੀ ਹੈ ਸੰਧੂਰ ਨੇ ਵਿਟਾਮਿਨਸ ਦਿੱਤਾ, ਕਦੀ ਮੇਰੇ ਚੂੜੇ ਨੇ ਮੈਨੂੰ ਅੰਦਰ ਨੂੰ ਐਨਰਜੀ ਦਿੱਤੀ। ਉਹ ਕਹਿੰਦੀ ਹੈ ਭਲਿਆ ਚੂੜਾ ਪਾਇਆ ਸੰਧੂਰ ਮਾਂਗ 'ਚ ਪਾਇਆ, ਇਹ ਕਹਿ ਰਿਹਾ ਮੇਰੇ ਸਿਰ ਦਾ ਸਾਈ ਜਿੰਦਾ, ਸਾਨੂੰ ਐਨਰਜੀ ਦਾ ਕੋਈ ਪਤਾ ਨਹੀਂ। ਜਦੋਂ ਕਲਗੀ ਵਾਲੇ ਦਾ ਸਿੱਖ ਬਾਣਾ ਸਜਾ ਕੇ ਤੁਰਦਾ ਅਤੇ ਉਦੋਂ ਪਤਾ ਲੱਗਦਾ ਇਹਦੇ ਸਿਰ 'ਤੇ ਗੁਰੂ ਗੋਬਿੰਦ ਸਿੰਘ ਖਲੋਤਾ। ਬਸ ਇਹ ਭਰੋਸਾ, ਇਹ ਯਕੀਨ ਬਣਾ ਕੇ ਤੁਰੀਏ। ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਇੱਕੋ ਅਰਦਾਸ ਹੈ ਕਿ ਭਾਈ ਸਾਹਿਬ ਜੀ ਦੀ ਇਸ ਸਮੁੱਚੀ ਟੀਮ ਨੂੰ ਦਾਤਾ ਇੱਕ ਸੁਰਤਾ ਬਖਸ਼ੀ ਰੱਖੀ। ਮੇਰੀ ਬੇਨਤੀ ਸਮਝੋ, ਕਬੀਰ ਆਈ ਮੁਝੈ ਪੈ ਅਨ ਕਰੇ ਕਰ ਭੇਸ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਪਰ ਸਤਿਗੁਰੂ ਇੱਕੋ ਅਰਦਾਸ ਹੈ, ਅਸੀਂ ਕੁਛ ਦੇ ਨਹੀਂ ਸਕਦੇ, ਮਿਹਰ ਕਰੀ ਲੱਗੀ ਹੈ ਇਹਨਾਂ ਸਾਰਿਆਂ ਦੀ ਅੰਤ ਤੱਕ ਨਿਭ ਜਾਏ। ਸਮੂਹ ਸੰਗਤ ਦਾ ਧੰਨਵਾਦ, ਗੁਰੂ ਕੇ ਕੀਰਤਨੀਏ ਸਾਹਿਬ ਮਹਾਂਪੁਰਖਾਂ ਦਾ, ਸਨਮਾਨਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਕਿਉਂਕਿ ਇਹਨਾਂ ਨੂੰ ਤਾਂ ਚਾਅ ਹੀ ਹੁੰਦਾ ਅਤੇ ਸਾਰਿਆਂ ਨੂੰ ਟਾਈਮ 9 ਵਜੇ ਦੀ ਦਿੰਦੇ ਆ, ਅਤੇ ਚੰਗੀ ਗੱਲ ਹੈ। ਪਰ ਬੰਦਾ ਉੱਥੋਂ ਬਾਹਰ ਹੁੰਦਾ ਵੀ ਇਹ ਐਦਕੀ ਆਏ ਹਾਂ, ਅੱਗੋਂ ਨੇ ਟਾਈਮ ਅੱਗੇ ਪਿੱਛੇ ਕਰ ਜੋ ਸਟੇਜ 'ਤੇ ਬਈ ਉਹ ਸਭ ਕੋਈ ਭੁੱਲ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।